गुरु रामदास हर पै गयो, हर वंश जगत जस संचरो, सो कौन कहै श्री गुरमयो। देवपुरी मैं गयो आप परमेश्वर पायो, हर सिंहासन दियो श्री गुरु तह बैठायो। रहस कियो सुरदेव तोहे जस जय जय जंपै, असर गए ते भाग पाप तिन भीतर कंपै। काटे सो पाप तिन नरहों के, गुरु रामदास जिन पायो। छतर सिंहासन पृथ्वी, गुरु अर्जन को दे आयो। काटे सो पाप तिन नरहों के, गुरु रामदास जिन पायो। छतर सिंहासन पृथ्वी, गुरु अर्जन को दे आयो। साजी नवाजी हुई गुरु रूप गुरु खालसा सात संगत जीओ। आप जी उपर गरीब नवाज महाराज जी की अपार बख्शिश है। सतगुरां दे पवित्र चरणा च हाजिर होए हो, हजूर दा बचन है। आप हो सिख सतगुरु के प्यारे हो, गाव हो सच्ची बाणी, बाणी तां गाव हो गुरु केरी। बाणिया सिर बाणी तुरकी बाणी अकाली बाणी दा कीर्तन सरवण कीता है, और महाराज साहब जी दे महावाक दी मुख वाक दी कथा विचार सरवण करन वास्ते एकागर चित हो बैठे हो। मेरे सतगुरु गरीब नवाज ने कलयुगी जीवां दा कल्याण करन वास्ते अमृत वेले तो जो हुक्मनामा बख्शिश कीता, भगत कबीर साहब जी की बाणी विचों राग तनासरी अंदर सतगुरां दे 691 अंग ते सुशोभित है। महाराज जी भजन करते हैं कि मनुख की जिंदगी चलायमान है। छिण छिण प्रतिशिण जीवन बदल रहा है और औद कटै दिन सरैणारे मन गुरमिल काज सवारे। उम्र घटदी है ते भाई जिन्ने सवास बाकी हैं ये गुरु नू मिल के गुरु नाल लग के सफले कर लो। सो सात संगत जी आइए इस महावाक दे विचार जिवें गुरु साहब करवाउंदे सरवण करिए। जीवन और रसना दी कल्याण वास्ते सारी संगत गज वज के आखना करिए सतनाम वाहे गुरु साहिब सतनाम। मनुख की आयु घटती जा रही है, दिन ते पहर पहर ते घड़ियां, चार पहरां दा दिन और चार पहरां दी रात, अठ पहर दिन रात दे मन्ने गए हैं। दिन रात करके पता नहीं किन्ने क दिन बीत गए हैं ते किन्ने क होर बीतने हैं। रातां दा भी कोई हिसाब नहीं लगता। मनुख की जिंदगी बीतती जा रही है। पैर नाम तीन घंटिया के समय का है, अठ पैर बनते चौबी घंटिया के, एक पैर जिहड़ा है वह लगभग तीन घंटे का है और घड़िया घड़ी नाम चौबी मिनट के समय का है। पहले जमाने च इस तरह ही विश्वे चसियां घड़िया पैर इस तरह समय की वंड होंगी सी, जिमें अजकल सकेंट फिर मिनट फिर घंटा। पहला इस तरह पैरां दी घड़ियां दी विश्वे चसियां दी वंड होंगी सी। सो महाराज कहिंदे भाई मनुख की जिंदगी बीत रही है, समा बीत रहा है, भावें असी इस पासे नज़र मारीए भावें ना मारीए समय ने चलते रहना। भाई वीर सिंह जी बहुत सोहना लिखते ने, रही वास्ते कत समय ने एक ना मन्नी। मैं बड़े हाथ जोड़ जोड़ के वास्ते पाए ने कि समया रुक जा, पर समा नहीं रुकया। रही वास्ते कत समय ने एक ना मन्नी, फड़ फड़ रही तरीक समय खिसकाई कन्नी। कन्निया फड़ फड़ के खिचियां पर समय की कन्नी साढ़े हाथ आई नहीं, वो साढ़े हाथों तिलक गई है। किवें ना सकी रोक अटक जो पाई बन्नी, त्रिखे अपने वेग टप गया बन्ने बन्नी। जिन्निया अटकां रोकां पाइया सारियां टप गया। समय का वेग बहुत बड़ा है, बलवान है, शक्तिशाली है। बंदा हर काम कर सकता पर समय नू नहीं रोक सकता। काल दियां जड़ियां सुइयां घूम रही ने घड़ी दियां सुइयां की तरह, हालांकि घड़ी विचों सैल मुक जावे ते घड़ी दियां सुइयां भावें बंद हो जान पर काल दियां सुइयां चलदियां रहिंदियां हन। आखो सतनाम श्री वाह। दिन ते पैर पैर ते घड़ियां, दिन ते पैर पैर ते घड़ियां, आव कटै तन चीजै, आव कटै तन चीजै, आव नाम आयु दा है। बंदे दी उम्र घटदी है ते दिनों दिन शरीर छिजदा जांदा है, कमजोर हुंदा जांदा है, निर्बल हुंदा जांदा है। असी सोचदे हां बुढ़े वारी नाम जपांगे, अजे तां दुनिया दे कामकार करन वाले बड़े पए हन, ए कर लईए फिर आपां परमेश्वर दी बंदगी कदी वेले समय बह के करांगे। बिल्कुल बेफिक्रे होके करांगे। महाराज कहते बड़ा वड्डा भुलेखा है मनुख जाति नू ते इसे भुलेखे च अपनी जिंदगी गवा रहा है। एक राजा बड़ा धर्मात्मा सी और रोज सत संगत करया करदा सी, कीर्तन कथा सुन के अपना जीवन सफला बनाउंदा सी। पर उस राजे दी इच्छा सी कि मैं अपनी पत्नी नूं भी इस पासे ला लवां। चंगे बंदे दी विचार ही हुंदी है दीन दयाल भरोसे तेरे सब परिवार चढ़ाया बेड़े। चंगा बंदा धर्मी बंदा यह सोचता है कि मेरे परिवार वाले भी धार्मिक बन जान, मेरी पत्नी मेरे बच्चे मेरा आंढ़ गुआंढ़ सारा ही नाम जपन लग जावे, इन्हां दा भी भला हो जावे। सो धर्मी राजा अपनी राणी नूं क्या करे भागवान ने नाम जपया कर भजन करया कर। वो क्या करे अपना अजे टाइम नहीं खाण पीण दा हंडाण दा सुखां दे नाल जीवन दा समा है, ये नाम जपना सिमरन करना ते बुढ़े बारे कर लवांगे। साध संगत जी बारंबार राजा समझाया करे पर राणी कोई दलील दया करे कि अजे ता साडा खाण पीण दा समा है, ये ता बुजुर्ग होके लोग नाम जपदे हन रब वाले पासे लगदे हन, अजे कोई साडा इस तरह बैरागी होने का समा आया अजे नहीं आया। राजे ने अपने गुरु नाल गल कीती, जिहड़ा कोई राज परोत सी महात्मा महापुरुष राजा उसनू गुरु करके जानदा सी। कहन लगा हे देव मेरी पत्नी सत्संगत विच नहीं आउंदी, भजन कीर्तन नहीं सुनदी, कथा नहीं सुनदी, मैं उसनू बड़ी वारी समझाया है भी मनुखा जन्म बड़ा कीमती है, कबीर मानस जन्म दुलंब है, होत ना बारंबार ज्यों बन फल पाके भुइंग रह बौर ना लागे डार, ते तू नाम जपया कर। ओ कहंदी अजे खाण पीण दा समा है, महाराज तुसी मेरी घरवाली नूं समझाओ, हो सकदा तुहाडी कृपा नाल उहदे दिमाग विच कोई गल पै जावे उह समझ जावे। महात्मा ने राणी नूं अपने कोल बुलाया, समझाण दी कोशिश कीती, कहण लगी महाराज अजे किहड़ा नाम जपण दा टाइम आया, इह काम तां उदों करांगे जदों दुनिया दे कम्मां कारां तों खाण पीण तों वेले हो जावांगे, बुढ़े होके बच्चे राज भाग संभाल लैणगे, उस वेले असीं इह काम कर लवांगे। खैर महात्मा बड़े सियाणे सन, कहण लगे राजन राणी इस तरह नहीं समझेगी। कई बंदे हुंदे आ शरदावान हुंदे, बिना बहुता जोर लाया बिना दलीलबाजी दे सीधे ही मान लैंदे आ, ते कई बंदे हुंदे ने जिहड़े बहुतियां दलीलां करदे ने, उहनां नूं बहुत सारियां दलीलां नाल ही समझाउणा पैंदा है। सो तुसीं इस तरह करो, कल नूं राणी नूं बाहर जंगल विच लै के आओ, उत्थे मैं मिलांगा फिर इस नूं समझावांगे। सो मिथे समय दे अनुसार और मिथी जगह दे मुताबक गुरु जी पहला ही पहुंच गए ते राणी और राजा उत्थे जा पहुंचे, गुरु नूं नमस्कार कीती। साध संगत जी चरी दा खेत सी ज्वार दा, जो आपां पशुआं नूं ज्वार पाने आ चरी पाने आ, राजस्थान विच महाराष्ट्र दे विच दक्षिणी भारत दे विच बहुत सारे ऐसे इलाके हन जिथे साध संगत जी ज्वार दी खेती हुंदी है, ते इत्थे दा अपने पंजाब विच महाराज दी बड़ी कृपा है, ਵੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਮਹਾਰਾਸ਼ਟਰ ਵਿੱਚ ਲੋਕ ਜਵਾਰੀ ਦਾ ਪ੍ਰਸ਼ਾਦਾ ਛਕਦੇ ਹਨ। ਜੋ ਜਵਾਰ ਦੇ ਸਿੱਟੇ ਹੁੰਦੇ ਹੈ ਉਹਨਾਂ ਨੂੰ ਤੋੜ ਕੇ ਚੱਕੀ 'ਚ ਪੀਹ ਕੇ ਦਾਣਿਆਂ ਨੂੰ ਅਤੇ ਜਵਾਰੀ ਦੀ ਰੋਟੀ ਖਾਂਦੇ ਗਰੀਬ ਲੋਕ ਲਗਭਗ ਸਾਰਾ ਮਹਾਰਾਸ਼ਟਰ, ਜ਼ਿਆਦਾਤਰ ਪੇਂਡੂ ਲੋਕ ਜਵਾਰੀ ਦਾ ਪ੍ਰਸ਼ਾਦਾ ਅੱਜ ਵੀ ਛਕਦੇ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਲੇ ਦੁਆਲੇ ਹੁਣ ਜਦੋਂ ਪੰਜਾਬ ਤੋਂ ਸੰਗਤਾਂ ਕਣਕ ਭੇਜਣ ਲੱਗੀਆਂ ਹਨ, ਗੁਰੂ ਕੇ ਲੰਗਰਾਂ ਵਿੱਚ ਕਣਕ ਦਾ ਪ੍ਰਸ਼ਾਦਾ ਮਿਲਦਾ। ਪੁਰਾਤਨ ਸਮੇਂ ਅੰਦਰ ਗੁਰੂ ਕੇ ਸਿੱਖ ਭਾਈ ਬਾਬਾ ਅਮਿਤ ਸਿੰਘ ਜੀ ਬ੍ਰਹਮ ਗਿਆਨੀ, ਬਾਬਾ ਨਿਧਾਨ ਸਿੰਘ ਜੀ, ਬਾਬਾ ਲੱਦਾ ਸਿੰਘ ਜੀ, ਜਿਤਨੇ ਵੀ ਮਹਾਂਪੁਰਸ਼ ਹਜ਼ੂਰ ਸਾਹਿਬ ਰਹੇ ਹਨ, ਉਹ ਜਵਾਰੀ ਦੇ ਪ੍ਰਸ਼ਾਦਿਆਂ ਦਾ ਲੰਗਰ ਚਲਾਉਂਦੇ ਰਹੇ ਨੇ। ਸੋ ਸਾਧ ਸਿੰਘ ਜੀ, ਜਵਾਰੀ ਦੇ ਜਿਹੜੇ ਸਿੱਟੇ ਹਨ ਜਵਾਰ ਦੇ, ਉਹ ਬਹੁਤ ਵੱਡੇ ਵੱਡੇ ਸੋਹਣੇ ਸੋਹਣੇ ਚਾਂਦੀ ਦੇ ਰੰਗ ਵਾਲੇ ਚਮਕਦੇ ਹਨ। ਰਾਜਾ ਜਵਾਰ ਦੇ ਖੇਤਾਂ ਦੇ ਕੋਲ ਖੜਾ ਹੈ, ਮਹਾਤਮਾ ਵੀ ਖੜੇ ਹਨ। ਮਹਾਤਮਾ ਰਾਣੀ ਨੂੰ ਕਹਿਣ ਲੱਗੇ, ਬੇਟਾ ਇੱਕ ਕੰਮ ਕਰੋ, ਤੁਸੀਂ ਇਸ ਜਵਾਰੀ ਦੇ ਖੇਤ ਵਿੱਚ ਵੜ ਜਾਓ, ਅਸੀਂ ਤੁਹਾਨੂੰ ਪਰਲੇ ਪਾਸੇ ਖਲੋਤੇ ਮਿਲਾਂਗੇ, ਤੁਸੀਂ ਸਾਡੇ ਵਾਸਤੇ ਜਿਹੜਾ ਸਭ ਤੋਂ ਵਧੀਆ ਸਿੱਟਾ ਹੋਵੇ, ਸੋਹਣਾ ਸਿੱਟਾ ਹੋਵੇ, ਉਹ ਤੋੜ ਕੇ ਲਿਆਉਣਾ ਹੈ। ਜਵਾਰ ਦੇ ਸਿੱਟੇ ਸਾਧ ਸਿੰਘ ਜੀ ਕਿਤੇ ਕਿਤੇ ਬਹੁਤ ਹੀ ਸੋਹਣੇ ਸੋਹਣੇ ਹੁੰਦੇ ਨੇ, ਜਿੱਥੇ ਬਹੁਤ ਭਰਵੀਂ ਜਵਾਰ ਹੋਵੇ, ਸਾਰਾ ਖੇਤ ਜਵਾਰੀ ਦਾ ਗਹਿ ਗਹਿ ਚ ਭਰਿਆ ਹੋਵੇ, ਕਦੀ ਜਾ ਕੇ ਵੇਖੋ, ਚਾਂਦੀ ਦੇ ਰੰਗ ਦੇ ਸਿੱਟੇ ਚਮਕਦੇ ਹਨ। ਸੋ ਗੁਰੂ ਕਹਿੰਦੇ, ਹੇ ਰਾਣੀ, ਬੇਟਾ ਸਾਡੇ ਲਈ ਸਭ ਤੋਂ ਸੋਹਣਾ ਸਿੱਟਾ ਤੋੜ ਕੇ ਭੇਟਾ ਵਜੋਂ ਪਰਲੇ ਪਾਸੇ ਲੈ ਕੇ ਆਓ। ਰਾਣੀ ਸਤ ਬਚਨ ਕਰਕੇ ਖੇਤ ਵਿੱਚ ਵੜ ਗਈ ਤੇ ਮਹਾਤਮਾ ਰਾਜੇ ਨੂੰ ਲੈ ਕੇ ਪਰਲੇ ਪਾਸੇ ਜਾ ਕੇ ਖਲੋ ਗਏ, ਰਾਣੀ ਦੀ ਉਡੀਕ ਕਰਨ ਲੱਗੇ। ਹੁਣ ਰਾਣੀ ਜਦੋਂ ਖੇਤਾਂ 'ਚ ਵੜੀ ਹੈ, ਸਿੱਟੇ ਇੱਕ ਤੋਂ ਇੱਕ ਚੜ੍ਹਦੇ ਹਨ। ਜਿਹੜਾ ਸੋਹਣਾ ਸਿੱਟਾ ਵੇਖਦੀ ਹੈ ਉਹਨੂੰ ਤੋੜਨ ਲੱਗਦੀ ਹੈ, ਉਸ ਤੋਂ ਸਾਹਮਣੇ ਹੋਰ ਇੱਕ ਸਿੱਟਾ ਨਜ਼ਰੀ ਪੈ ਜਾਂਦਾ ਹੈ। ਕਹਿੰਦੀ ਹੈ, ਇਹਦੇ ਨਾਲੋਂ ਤੇ ਉਹ ਚੰਗਾ ਹੈ, ਇਹਨੂੰ ਛੱਡ ਦਿੰਦੀ ਹੈ, ਉਹ ਦੂਸਰਾ ਸਿੱਟਾ ਤੋੜਨ ਤੁਰ ਪੈਂਦੀ ਹੈ। ਉਹ ਜਦੋਂ ਤੋੜਨ ਲੱਗਦੀ ਹੈ ਤੇ ਅੱਗੇ ਤੀਸਰਾ ਸਿੱਟਾ ਹੋਰ ਨਜ਼ਰ ਆ ਜਾਂਦਾ। ਕਰਦਿਆਂ 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 ਸਾਰਾ ਖੇਤ ਲੰਘ ਗਈ, ਪਰ ਰਾਣੀ ਸਿੱਟਾ ਤੋੜ ਨਹੀਂ ਸਕੀ। ਪਰਲੇ ਪਾਸੇ ਮਹਾਤਮਾ ਖੜੇ ਸਨ, ਕਹਿਣ ਲੱਗੇ, ਬੇਟਾ ਸਿੱਟਾ ਤੋੜ ਲਿਆ। ਕਹਿੰਦੀ, ਮਹਾਰਾਜ ਸਿੱਟਾ ਕੀ ਤੋੜਨਾ ਸੀ, ਸਿੱਟੇ ਇਤਨੇ ਸੋਹਣੇ ਸਨ ਕਿ ਇੱਕ ਨੂੰ ਵੇਖ ਕੇ ਦੂਜਾ ਹੋਰ ਸੋਹਣਾ ਲੱਗਦਾ ਸੀ, ਜਦੋਂ ਉਹਦੇ ਕੋਲ ਜਾਂਦੀ ਸੀ ਤੀਸਰਾ ਹੋਰ ਸੁੰਦਰ ਨਜ਼ਰ ਆਉਂਦਾ ਸੀ, ਤੀਸਰਾ ਤੋੜਨ ਲੱਗਦੀ ਸੀ ਚੌਥਾ ਨਜ਼ਰੀ ਪੈ ਜਾਂਦਾ ਸੀ। ਇਸ ਤਰ੍ਹਾਂ ਮੈਂ ਸਾਰਾ ਖੇਤ ਵੇਖਿਆ, ਸਿੱਟੇ ਇੱਕ ਤੋਂ ਇੱਕ ਚੜ੍ਹਦੇ ਸਨ, ਪਰ ਮੈਂ ਸਿੱਟਾ ਤੋੜ ਨਹੀਂ ਸਕੀ। ਇਸੇ ਲਾਲਚ ਨਾਲ ਵੀ ਵਧੀਆ ਸਿੱਟਾ ਤੋੜਾਂਗੀ। ਗੁਰੂ ਜੀ ਨੇ ਆਖਿਆ, ਜਿਹੜਾ ਸਭ ਤੋਂ ਵਧੀਆ ਹੋਵੇ ਉਹ ਲੈ ਕੇ ਆਵੀ। ਮਹਾਰਾਜ, ਮੈਂ ਤਾਂ ਇਸੇ ਭਰਮ ਦੇ ਵਿੱਚ ਕਿ ਅਗਲਾ ਸਿੱਟਾ ਹੋਰ ਸੁੰਦਰ ਹੋਵੇਗਾ, ਸਾਰਾ ਖੇਤ ਲੰਘ ਆਈ ਹਾਂ। ਮਹਾਤਮਾ ਕਹਿਣ ਲੱਗੇ, ਰਾਣੀ ਜਿਵੇਂ ਤੂੰ ਅੱਜ ਖੇਤ ਵਿੱਚ ਜਵਾਰ ਦਾ ਸਿੱਟਾ ਨਹੀਂ ਤੋੜ ਸਕੀ, ਇਸੇ ਤਰ੍ਹਾਂ ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਅੱਜ ਕੱਲ੍ਹ ਕਰਦਿਆਂ ਤੂੰ ਆਪਣੀ ਜ਼ਿੰਦਗੀ ਬਤੀਤ ਕਰ ਲਵੇਂਗੀ, ਪਰ ਕਿਸੇ ਸਿੱਟੇ ਤੇ ਪਹੁੰਚੇਂਗੀ ਨਹੀਂ। ਜੀਵਨ ਦਾ ਕੀ ਮਨੋਰਥ ਹੈ, ਕੀ ਪ੍ਰਾਪਤੀ ਹੋਣੀ ਸੀ, ਇਹ ਤੈਨੂੰ ਪ੍ਰਾਪਤ ਨਹੀਂ ਹੋਣੀ। ਸੋ ਮਹਾਰਾਜ ਬਚਨ ਕਰ ਰਹੇ ਨੇ, ਬੰਦਾ ਸੋਚਦਿਆਂ ਸੋਚਦਿਆਂ ਸਾਰੀ ਉਮਰ ਬਤੀਤ ਕਰ ਲੈਂਦਾ ਹੈ, ਦਿਨ ਤੇ ਪੈਰ, ਪੈਰ ਤੇ ਘਰੀਆਂ, ਆਪ ਕਟੈ ਤਨ ਸੀਜੈ। ਜਿਉਂ ਜਿਉਂ ਉਮਰ ਬੀਤਦੀ ਜਾ ਰਹੀ ਹੈ, ਮਨੁੱਖ ਦਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ, ਜਦੋਂ ਬੁਢੇਪਾ ਆਵੇਗਾ ਨੈਨੋ ਨੀਰ ਬਹਿ ਤਨ ਖੀਨਾ, ਅੱਖਾਂ ਚੋਂ ਪਾਣੀ ਵਗੇਗਾ ਤਨ ਖੀਨ ਕਮਜ਼ੋਰ ਹੋ ਜਾਏਗਾ। ਪਏ ਕੇਸ ਦੁੱਧ ਵਾਨੀ ਔਰ ਦਾੜੀ ਤੇ ਸਿਰ ਦੇ ਵਾਲ ਦੁੱਧ ਵਰਗੇ ਚਿੱਟੇ ਹੋ ਜਾਣਗੇ। ਰੂਦਾ ਕੰਠ ਸ਼ਬਦ ਨਹੀਂ ਉਚਰੈ ਆਪ ਕਿਆ ਕਰੈ ਪੁਰਾਣੀ, ਗਲੇ ਚੋਂ ਆਵਾਜ਼ ਨਹੀਂ ਨਿਕਲੇਗੀ, ਕਫ ਦੇ ਨਾਲ ਗਲਾ ਭਰ ਜਾਏਗਾ। ਇਹ ਪੁਰਾਣੀ ਉਦੋਂ ਕੀ ਕਰੇਗਾ, ਇਹ ਤੇਰਾ ਅਵਸਰ ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਪਰ ਤੂੰ ਆਪਣਾ ਸਮਾਂ ਗਵਾ ਰਿਹਾ ਹੈ, ਵਿਚਾਰ ਕੇ ਨਹੀਂ ਦੇਖਦਾ। ਮਹਾਰਾਜ ਕਹਿੰਦੇ ਰਹਿਣ ਗਵਾਈ ਸੋਏ ਕੈ, ਸਾਰੀ ਰਾਤ ਸੌਂ ਕੇ ਲੰਘ ਜਾਂਦੀ ਹੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਪ੍ਰਕਾਸ਼ ਵਿੱਚ ਉਪਦੇਸ਼ ਦਿੱਤਾ ਹੈ। ਮਹਾਰਾਜ ਕਹਿੰਦੇ ਜੇ ਮੰਨ ਲਓ ਬੰਦੇ ਦੀ 100 ਸਾਲ ਉਮਰ ਹੋਵੇ ਤੇ 50 ਸਾਲ ਤੇ ਸੌਂ ਕੇ ਲੰਘ ਗਈ, ਐਵਰੇਜ ਕੀਤੀ ਜਾਵੇ 100 ਸਾਲ ਵੈਸੇ ਕਾਲਯੁਗ ਚ ਕਿਸੇ ਬਿਰਲੇ ਭਾਗਾਂ ਵਾਲੇ ਦੀ ਹੁੰਦੀ ਹੈ। ਅੱਜ ਕੱਲ ਡਾਕਟਰਾਂ ਨੇ 58 ਸਾਲ ਐਵਰੇਜ ਮੰਨੀ ਹੈ ਵੀ 58 ਸਾਲ ਤੱਕ ਬੰਦਾ ਤੰਦਰੁਸਤ ਰਹਿ ਕੇ ਆਪਣਾ ਕੰਮ ਕਾਰ ਕਰ ਸਕਦਾ, ਉਸ ਤੋਂ ਬਾਅਦ ਰਿਟਾਇਰ ਕਰ ਦਿੰਦੀ ਹੈ ਸਰਕਾਰ ਵੀ। ਆਪ ਘਟੈ ਤਨ ਸੀਜੈ, ਉਮਰ ਘਟਦੀ ਹੈ, ਸਰੀਰ ਕਮਜ਼ੋਰ ਹੁੰਦਾ ਹੈ। ਤੇ ਉਹ 50 ਸਾਲ ਜਿਹੜੇ ਨੇ ਸੌਂ ਕੇ ਗਵਾ ਲਏ ਤੇ 50 ਸਾਲ ਮਹਾਰਾਜ ਕਹਿੰਦੇ ਬਈ ਬਾਕੀ ਬਚੇ ਦਿਨਾਂ ਦੇ, ਜਿਹੜੇ ਦਿਨਾਂ ਵਾਲਾ ਸਮਾਂ ਬਚਿਆ 50 ਸਾਲ, ਉਹਦੇ ਚ ਤੁਸੀਂ 15 ਸਾਲ ਜਿਹੜੇ ਬਚਪਨ ਦੇ ਨੇ ਉਹ ਬੇਸਮਝੀ ਦੇ ਨੇ ਉਹ ਵੀ ਜਮ੍ਹਾਂ ਕਰੋ, ਤੇ 65 ਸਾਲ ਉਮਰ ਖਰਾਬ ਹੋ ਗਈ। ਫਿਰ 80 ਸਾਲ ਦਾ ਜਦੋਂ ਬਜ਼ੁਰਗ ਹੋ ਜਾਂਦਾ ਹੈ ਉਦੋਂ ਫਿਰ ਨੈਣ ਪ੍ਰਾਣ ਨਹੀਂ ਚੱਲਦੇ, ਬੇਸੁੱਧੀ ਵਿੱਚ ਹੀ ਜਿਉਂਦਾ ਹੈ। 80ਆਂ ਤੋਂ ਲੈ ਕੇ 100 ਸਾਲ ਤੱਕ ਉਹ 20 ਸਾਲ ਵੀ ਕਿਸੇ ਕੰਮ ਦੇ ਨਹੀਂ, 80ਆਂ ਕਾ ਵਿਵਹਾਰ ਨਾ ਪਾਵੇ, ਫਿਰ ਤਾਂ ਮੰਜੇ ਜੋਗਾ ਹੀ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ 20 ਸਾਲ ਹੋਰ ਕਪਾਓ, 65 ਤੇ 20, 85 ਸਾਲ ਖਰਾਬ ਹੋ ਗਏ, ਰਹਿ ਗਏ 15 ਸਾਲ। ਉਹਨਾਂ 15 ਸਾਲਾਂ ਵਿੱਚ ਆਉਣ ਦਾ, ਜਾਣ ਦਾ, ਬਹਿਣ ਉੱਠਣ ਦਾ, ਖਾਣ ਪੀਣ ਦਾ, ਸੱਜਣ ਦਾ, ਮਿੱਤਰਾਂ ਰਿਸ਼ਤੇਦਾਰਾਂ ਨੂੰ ਮਿਲਣ ਦਾ, ਆਪਣੀ ਨੌਕਰੀ ਵਪਾਰ ਦੁਕਾਨਦਾਰੀ ਕਰਨ ਦਾ, ਰੋਜ਼ ਖਾਣ ਪੀਣ ਦਾ, ਕੱਪੜੇ ਪਹਿਨਣ ਦਾ, ਇਹ ਸਾਰਾ ਸਮਾਂ ਲਾਈਏ ਤੇ ਸਾਧ ਸੰਗਤ ਦੀ ਮਸੀਹ ਪੂਰਾ ਹੁੰਦਾ ਹੈ। ਸੋ ਸਾਰਾ 100 ਸਾਲ ਸਾਰੀ ਜ਼ਿੰਦਗੀ ਬੰਦੇ ਦੀ ਇਸੇ ਤਰ੍ਹਾਂ ਬੀਤ ਜਾਂਦੀ ਹੈ, ਪ੍ਰਾਪਤੀ ਕੁਛ ਵੀ ਨਹੀਂ ਹੁੰਦੀ।
ਕਾਲ ਹਰੇ ਫਿਰੈ ਬਦਕ ਜਿਉਂ, ਕਹੋ ਕਵਣ ਬਿਦ ਕੀਜੈ।
ਸਾਹਿਬ ਜੀ ਕਹਿੰਦੇ ਸ਼ਿਕਾਰੀਆਂ ਦੀ ਤਰ੍ਹਾਂ ਤੇਰਾ ਸ਼ਿਕਾਰ ਕਰਨ ਲਈ ਫਿਰਦਾ ਪਿਆ ਹੈ, ਕਾਲ ਨੇ ਆਪਣਾ ਤੀਰ ਤੇਰੇ ਤੇ ਤਾਣਿਆ ਹੋਇਆ ਹੈ। ਜਦੋਂ ਤੂੰ ਉਹਦੀ ਮਾਰ ਵਿੱਚ ਆਏਗਾ ਤੂੰ ਤੀਰ ਦਾ ਨਿਸ਼ਾਨਾ ਬਣ ਜਾਏਗਾ, ਮਾਰ ਦੇਵੇਗਾ ਉਹ। ਸਭ ਸੀਸ ਕੇ ਸੰਗ ਸ੍ਰੀ ਕਾਲ ਨੱਚੈ, ਸਾਰਿਆਂ ਦੇ ਸੀਸ ਨਾਲ ਕਾਲ ਭਗਵਾਨ ਨੱਚ ਰਿਹਾ। ਕੋਈ ਲੱਖਾਂ ਯਤਨ ਕਰ ਲੈ ਕਾਲ ਤੋਂ ਬਚ ਨਹੀਂ ਸਕਦਾ, ਕਾਲ ਦੀ ਮਾਰ ਬੜੀ ਪ੍ਰਬਲ ਹੈ। ਮਮ ਸਰ ਮੂਏ ਅਜ਼ਰਾਇਲ ਗ੍ਰਿਫਤਹਿ ਹੈ ਦਿਲ ਹੇਚ ਨਾ ਡਾਨੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਤਿਲੰਗ ਰਾਗ ਵਿੱਚ ਕਥਨ ਕਰਦੇ ਕਿ ਮੇਰੇ ਸਿਰ ਦੇ ਮੂਏ, ਮੂਏ ਕਹਿੰਦੇ ਨੇ ਵਾਲਾਂ ਨੂੰ, ਸਾਧ ਸੰਗਤ ਜੀ ਜਿਹੜੇ ਆਪਾਂ ਕੇਸ ਜਾਂ ਜੂੜਾ ਸਿਰ ਤੇ ਕਰਦੇ ਹਾਂ, ਆਪਾਂ ਕੇਸ ਕਹਿੰਦੇ ਹਾਂ, ਆਮ ਲੋਕ ਵਾਲ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਫਾਰਸੀ ਜ਼ਬਾਨ ਦਾ ਸ਼ਬਦ ਮੂਏ ਵਰਤਿਆ ਹੈ, ਮੂਏ ਕੇਸਾਂ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਮੇਰੇ ਸਿਰ ਮਾਰੇਗਾ, ਖਤਮ ਕਰ ਦੇਵੇਗਾ। ਸਾਰਿਆਂ ਨੂੰ ਕਾਲ ਭਗਵਾਨ ਨੇ ਕਾਬੂ ਕਰਕੇ ਰੱਖਿਆ ਹੋਇਆ, ਸ਼ਿਕਾਰੀ ਦੀ ਤਰ੍ਹਾਂ ਫਿਰਦਾ ਹੈ। ਇਹ ਭਾਈ ਦੱਸ ਕਿਸ ਤਰ੍ਹਾਂ ਇਹਦੇ ਤੋਂ ਬਚੇਗਾ, ਕਿਸੇ ਤਰੀਕੇ ਨਾਲ ਵੀ ਕਾਲ ਤੋਂ ਨਹੀਂ ਬਚ ਸਕਦਾ। महाराज कहंदे भाई तेरा वो दिन आने लगा नेड़े आ रहा है। वैसे बचपन विच बंदा यह सोचता है कि बुढ़े होके मरना है, जवानी विच भी यह सोचता है, पर जे विचार करके देखे महाराज कहंदे कोई पता नहीं केड़ा दिन जिंदगी का आखिरी दिन होवेगा। अज जेड़ा दिन आया है महापुरश अमृत वेले उठद्या ही इस गल का चिंतन कर लेंदे ने भी अज उठे हाँ, अज का दिन महाराज साडी जिंदगी का आखिरी दिन है, अज असी चढ़ाई घर जानी है, असी अज चले जाना है, एदा सोचते ने। यह महापुरशां का अभ्यास है, दृढ़ अभ्यास है विराग प्रति, रोज ही चलन का साज करते ने। सो दिन आवन लागा हे भाई, वह दिन तेरा नेड़े आ रहा है, छेती आ रहा है, जिस दिन यह शरीर नू त्याग जाएगा।
मात पिता भाई सुत बनता कहो को है काका।
मां प्यो भरा पुत्र धिया पत्नी जो कुछ भी साख संबंधी हैं जिन्हां दे मोह विच फसिया होया परमेश्वर नू विसारी बैठा है, जरा विचार के दस इन्हां विचों तेरा कौन है, जां कोई भी किसे दा है। कहो को है का मैंने किसदा है, कोई भी किसे दा नहीं, सारे अपने अपने लैण देण वास्ते संबंधा वास्ते जुड़े हुए ने, पूर्व जन्म के मिले संजोगी अंत है को ना सहाई, पूर्वले जन्म दे संजोगी लैण देण दे मिले हन, अपना लैण देण पूरा करके विछड़ जाणगे।
वाहिगुरु
आखो सतनाम श्री वाहे। महाराज कबीर जी बंदे नू पशु कह रहे ने, पशु क्यों कहंदे ने, के विचार नहीं करदा, निंद्रा भोजन भोग पै ए नर पशु समान, ज्ञान नर ने कदकता ज्ञान बिना पशु जान, सौ जाना डर जाना भोग लेना खा पी लेना, बंदे ते पशुआं च बराबर ही है, बंदे भी खांदे पशु भी खांदे, बंदे भी डर जांदे पशु भी डर जांदे, बंदे भी विषय भोगदे ने पशु भी भोगदे ने, फिर फर्क की है। ज्ञान नर ने कदकता ज्ञान बिना पशु जान, बंदे च ज्ञान दा वाधा है, जे ज्ञान नहीं तां ए भी पशु है, बंदा भी पशु है, क्योंकि बंदे विच भी लहू वग रहा है, पशु विच भी लहू वग रहा है, बंदे च भी हड्डियां ने पशु च भी हड्डियां ने, पशु का भी शरीर का ढांचा बंदे की तरह ही बनिया होया, अखां कान नक सारा हथ पैर, पर बंदा जे समझे तो बड़ी वड्डी चीज है। भाई गुरदास जी कहंदे 84 लख जून विच उत्तम जून मानस देई, सब तो उत्तम मानस दी देई है जे समझे तो, पर समझदा नहीं। आपा पशु ना बूझे, ए पशु अपने आत्म स्वरूप बारे नहीं विचार करता, ए खान ते पीन ते सौन ते जोर दिंदा है, दुनिया के विषय भोगण वल ध्यान दिंदा है, संसार दे सुखां नूं प्राप्त करन वास्ते सिर तोड़ जतन करदा है, पर अपने आत्म स्वरूप नूं जानण वास्ते जतन नहीं करदा।
लालच करै जीवन पद कारण लोचन कछु ना सूझै।
ए जिंदगी दा समान इकट्ठा करदा, मरण दा समान कदी नहीं इकट्ठा करदा। जिंदगी दियां पदवियां, जिंदगी दे अहुदे, जिंदगी दा मान, जिंदगी दा तान लभदा है, सुख मंगदा है दुख नहीं मंगदा। इत्थे रहण वास्ते वधिया आलीशान कोठी बंगला बनांदा है, पर कदी मड़ियां विच तो गज जगह नहीं वेख के आउंदा, ਜਿਹੜੀ ਇਸ ਦੇ ਕੰਮ ਆਉਣੀ ਹੈ। ਕਾਰਜ ਸਾਢੇ ਤੀਨ ਹੱਥ, ਘਣੀ ਤਾਂ ਪੌਣੇ ਚਾਰ। ਜੇ ਬੰਦਾ ਆਮ ਦਰਮਿਆਨਾ ਹੈ ਤਾਂ ਸਾਢੇ ਤਿੰਨ ਹੱਥ, ਇੱਕ ਹੱਥ ਸਾਧ ਸਿੰਘ ਜੀ ਡੇਢ ਫੁੱਟ ਦਾ ਹੁੰਦਾ ਹੈ। ਤੇ ਇਹਦਾ ਮਤਲਬ ਹੈ ਵੀ ਕੋਈ ਪੰਜ ਸਵਾ ਪੰਜ ਫੁੱਟ ਜਗ੍ਹਾ ਬੰਦੇ ਨੂੰ ਚਾਹੀਦੀ ਹੈ। ਜੇ ਬਹੁਤਾ ਹੀ ਗੱਭਰੂ ਲੰਮਾ ਉੱਚਾ ਹੋਵੇਗਾ, ਛੇ ਫੁੱਟ ਦਾ ਹੋਵੇਗਾ, ਸਾਢੇ ਛੇ ਫੁੱਟ ਹੋਵੇਗਾ, ਸੱਤ ਫੁੱਟ ਹੋਵੇਗਾ, ਤਾਂ ਵੀ ਇਹਨੂੰ ਚਾਰ ਪੌਣੇ ਚਾਰ ਗਜ ਤੀਨ ਹੱਥ, ਘਣੀ ਤਾਂ ਪੌਣੇ ਚਾਰ। ਤੇ ਮਹਾਰਾਜ ਕਹਿੰਦੇ ਉਹਦੇ ਵਾਸਤੇ ਕਦੀ ਵਿਚਾਰ ਨਹੀਂ ਕੀਤੀ, ਇੱਥੋਂ ਦੇ ਪਦਾਰਥਾਂ ਵਾਸਤੇ, ਇੱਥੋਂ ਦੇ ਕੋਠੀਆਂ ਬੰਗਲਿਆਂ ਵਾਸਤੇ ਬੜੀ ਭੱਜ ਦੌੜ ਕਰਦਾ ਹੈ, ਲਾਲਚ ਕਰੇ ਜੀਵਨ ਪਦ ਕਾਰਨ। ਇਹਦੀਆਂ ਅੱਖਾਂ ਬੰਦ ਹਨ, ਅੱਖਾਂ ਤੋਂ ਗਿਆਨ ਸੋਝੀ ਕੁਛ ਨਹੀਂ ਹੁੰਦੀ ਇਸ ਨੂੰ। ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਕਬੀਰ ਜੀ ਕਹਿੰਦੇ ਭਾਈ ਇਹ ਪ੍ਰਾਣੀ ਅਜੇ ਵੀ ਸਮਾਂ ਹੈ, ਆਪਣੇ ਮਨ ਦਾ ਭਰਮ ਛੱਡ ਦੇ, ਸੱਚਾਈ ਵੱਲ ਮੂੰਹ ਕਰ ਲੈ, ਕਿਉਂਕਿ ਜੇ ਕੋਈ ਪਰਛਾਵੇਂ ਦੇ ਪਿੱਛੇ ਤੁਰੇ ਨਾ ਤੇ ਪਰਛਾਵਾਂ ਅੱਗੇ ਹੀ ਤੁਰੀ ਜਾਂਦਾ ਹੈ। ਸਾਰੀ ਜ਼ਿੰਦਗੀ ਤੁਸੀਂ ਪਰਛਾਵੇਂ ਦੇ ਪਿੱਛੇ ਦੌੜੋ, ਪਰਛਾਵਾਂ ਅੱਗੇ ਹੀ ਦੌੜੇਗਾ ਤੇ ਪਰਛਾਵਾਂ ਤੁਹਾਡੇ ਹੱਥ ਨਹੀਂ ਆਉਣਾ, ਕਿਉਂਕਿ ਪਰਛਾਵਾਂ ਝੂਠ ਹੈ। ਜੇ ਤੁਸੀਂ ਸੂਰਜ ਵੱਲ ਮੂੰਹ ਕਰ ਲਓ ਤੇ ਫਿਰ ਪਰਛਾਵਾਂ ਤੁਹਾਡੇ ਪਿੱਛੇ ਆਈ ਜਾਏਗਾ। ਤੁਸੀਂ ਭਰਮ ਛੱਡ ਕੇ ਪਰਮਾਤਮਾ ਵੱਲ ਮੂੰਹ ਕਰਕੇ ਤੁਰੋ, ਇਹ ਮਾਇਆ ਤੁਹਾਡੇ ਪਿੱਛੇ ਆਏਗੀ। ਰਿੱਧ ਸਿੱਧ ਨਾਮ ਨਿੱਧ ਲਾਗ ਰਹੀ ਜਨ ਪਾਈ। ਰਿੱਧੀਆਂ ਸਿੱਧੀਆਂ ਨੌ ਨਿਧੀਆਂ ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਨਾਲ ਲਿਪਟੀਆਂ ਰਹਿੰਦੀਆਂ ਹਨ। ਭਰਮ ਛੱਡ ਦਿਓ, ਪ੍ਰਮਾਣਗਤ ਸੰਸੇ, ਪਰਮੇਗਤ ਸੰਸੇ, ਸਭ ਪ੍ਰਕਾਰ ਦੇ ਸੰਸੇ ਮਿਟਾ ਕਰਕੇ ਤੁਸੀਂ ਅਕਾਲ ਪੁਰਖ ਦਾ ਨਾਮ ਜਪੋ। ਵਾਹਿਗੁਰੂ ਵਾਹਿਗੁਰੂ। ਕੇਵਲ ਨਾਮ ਜਪੋ ਰੇ ਪ੍ਰਾਣੀ, ਭਰਮ ਛੱਡ ਕੇ ਵਾਹਿਗੁਰੂ ਵਾਹਿਗੁਰੂ ਜਪੋ, ਇਹੀ ਤੁਹਾਡੇ ਕੰਮ ਆਉਣਾ। ਅਕਾਲ ਪੁਰਖ ਦੀ ਸ਼ਰਨ ਪੈ ਜਾਓ। ਸ਼ਰਨ ਪੈਣ ਦਾ ਤਰੀਕਾ ਰਹਿ ਰਾਸ ਮਹਾਰਾਜ ਦੱਸਦੇ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆ ਕੇ ਇਹ ਕਹਿਣਾ ਕਿ ਮਹਾਰਾਜ ਅਸੀਂ ਪੱਖੇ ਲਵਾਏ ਨੇ ਗੁਰਦੁਆਰੇ ਚ, ਕੂਲਰ ਲਵਾਏ ਨੇ ਗੁਰਦੁਆਰੇ ਚ, ਪੱਥਰ ਬੜਾ ਲਵਾਇਆ, ਇੰਨੀ ਸੇਵਾ ਕਰਾਈ ਅਸੀਂ, ਸਾਡੇ ਵਰਗਾ ਤਾਂ ਸੇਵਾਦਾਰ ਹੀ ਕੋਈ ਨਹੀਂ। ਇਹ ਕਹਿਣਾ ਛੱਡ ਦਿਓ ਤੇ ਇਹ ਆਖਿਆ ਕਰੋ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਮਹਾਰਾਜ ਨਾ ਅਸੀਂ ਕੋਈ ਜਪ ਕੀਤਾ, ਨਾ ਤਪ ਕੀਤਾ, ਨਾ ਧਰਮ ਕੀਤਾ, ਨਾ ਸਾਧੂਆਂ ਦੀ ਸੇਵਾ ਕੀਤੀ ਹੈ, ਨਾ ਹਰੀ ਪਰਮੇਸ਼ਰ ਨੂੰ ਜਾਣਿਆ ਹੈ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮ। ਇਸ ਪ੍ਰਕਾਰ ਵਾਹਿਗੁਰੂ ਦੀ ਸ਼ਰਨ ਪੈਣ ਨਾਲ ਜੀਵ ਦਾ ਕਲਿਆਣ ਹੋ ਜਾਏਗਾ। ਕੇਵਲ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਸ ਕੇਵਲ ਦੇ ਕੇਵਲ ਇਹੀ ਕੰਮ ਹੈ। ਹੋਰ ਸਿਆਰੀਆਂ ਸਿਆਣਪਾਂ ਝੂਠੀਆਂ ਹਨ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਇਹ ਕੰਮ ਆਪਣਾ ਜਾਣ ਕੇ ਕਰਨਾ ਕਰੋ। ਸੋ ਸਾਧ ਸੰਗਤ ਜੀ, ਇਹ ਮਹਾਰਾਜ ਸਾਹਿਬ ਜੀ ਦੇ ਮਹਾਂਵਾਕ ਦੀ ਵਿਚਾਰ ਸੀ ਜੋ ਆਪਨੇ ਸਰਵਣ ਕੀਤੀ ਹੈ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਜੋ ਉਚਾਰਨ ਕੀਤੇ ਹੋਏ ਮਹਾਂਵਾਕ ਸਲੋਕ ਹਨ, ਸਹਿਸ ਕਿਰਤੀ ਦੇ ਜੋ ਆਪਾਂ 400 ਸਾਲਾਂ ਮਨਾ ਰਹੇ ਹਾਂ ਸ਼ਹੀਦੀ ਦਿਹਾੜਾ, ਉਹਦੇ ਸੰਬੰਧ ਵਿੱਚ ਕਥਾ ਚੱਲ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਹਨ। ਸਾਧ ਸੰਗਤ ਜੀ, ਪੁਰਾਤਨ ਮਰਿਆਦਾ ਦੇ ਅਨੁਸਾਰ ਅੱਜ ਜੇਠ ਸੁਦੀ ਚੌਥ ਹੈ, पुराने समय च जेठ सदी चौथ नूं ये पूर्व मनाया जांदा सी। हुण आपां 16 जून नूं मनाना है। सो सतगुरु पातशाह महाराज दे 400 साल पावन गुरपुरब के संबंध विच कथा बड़े प्रेम नाल आप दी सहस कीर्ति दे सलोकां दी सरवण कर रहे हो। पंडित हरी लाल जी, कृष्ण लाल जी जो काशी दे पंडित सन, बड़े विद्वान सन, उन्हां ने जो जो प्रश्न गुरु साहिबां कोल कीते, महाराज ने उन्हां दा उत्तर दिता है। वो कहिंदे जी, अकाल पुरख दे सरूप बारे दसो, की कुछ करता है? तां महाराज दस रहे ने, आओ प्रेम नाल सरवण करिए।
तरंग धारण निरतन धन नाम नरहर।
तरंग दा मतलब है जिसनु कोई सहारा ना होवे, जिसका कोई आसरा ना होवे। कई लोग ऐसे हुंदे ने जिंदगी दे विच जिन्हां नूं ना मां प्यो सहारा दिंदे ने, ना भैण भाई सहारा दिंदे ने, ना रिश्तेदार साख संबंधी नेड़े लगदे ने। जां को मुश्किल अत बणे ढोई कोई ना दे, लागू होए दुश्मना साख भी भज खले। सबो भजै आसरा, चुकै सब सराओ, चित आवै उस पार रमता लगै न तत्ती वाओ। साहिब नितान्या का तान, आए न जाई थिर सदा गुर शब्दी रंगमान। गरीब नवाज कहिंदे भाई, जिस बंदे ते इतनी मुसीबत आ जावे भी उहदे साख संबंधी सारे उहदा साथ छड जाण, उहदे नाल की बीतदी होणी है, उहदा की हाल हुंदा होणा है। उस न्यासरे नूं जिस नूं किते भी आसरा नहीं मिलदा, किते ढोई नहीं मिलदी, गुरु परमेश्वर उहदा आसरा बन जांदे। गुरु अंगद देव जी ने गुरु अमरदास जी नूं इह वरदान दित्ते सन। अमरदास निमाणियां दा माण, नितान्यां दा तान, न्योटियां दी ओट, न्यासरियां दा आसरा। ते गुरु अमरदास जी न्यासरियां दे आसरे बन गए। एक प्रेमा नाम दा कोड़ी होया सतसंग जी, ਉਹ ਕੋੜ ਦੇ ਨਾਲ ਉਹਦਾ ਸਰੀਰ ਗਲ ਚੁੱਕਾ ਸੀ। 18 ਪ੍ਰਕਾਰ ਦਾ ਹੀ ਕੋੜ ਉਸਨੂੰ ਹੋ ਗਿਆ ਸੀ। ਹੱਥ ਪੈਰ ਚਮੜੀ ਸਾਰੀ ਝੜ ਚੁੱਕੀ ਸੀ, ਹੱਥਾਂ ਦੀਆਂ ਉਂਗਲਾਂ ਵੀ ਗਿਰ ਗਈਆਂ ਸਨ, ਪੈਰਾਂ ਦੀਆਂ ਉਂਗਲਾਂ ਵੀ ਗਿਰ ਗਈਆਂ ਸਨ। ਔਰ ਤੁਰ ਫਿਰ ਵੀ ਨਹੀਂ ਸੀ ਸਕਦਾ, ਪਿੰਡਾਂ ਦੀਆਂ ਗਲੀਆਂ 'ਚ ਰਿੜਿਆ ਕਰਦਾ ਸੀ। ਪਿੰਡੇ 'ਤੇ ਮੱਖੀਆਂ ਭਿਣ ਭਿਣ ਕਰਦੀਆਂ, ਦੇਖਣ ਵਾਲਿਆਂ ਨੂੰ ਗਿਲਾਨੀ ਹੁੰਦੀ। ਪ੍ਰੇਮਾ ਕੋੜੀ ਪਿੰਡਾਂ ਵਿੱਚੋਂ ਘੁੰਮਦਾ ਘੁੰਮਾਉਂਦਾ ਹੋਇਆ ਗੁਰੂ ਸਾਹਿਬ ਜੀ ਦੀ ਨਗਰੀ ਗੋਇੰਦਵਾਲ ਸਾਹਿਬ ਆ ਗਿਆ। ਕਿਸੇ ਨੇ ਪਤਾ ਦਿੱਤਾ ਵੀ ਗੁਰੂ ਸਾਹਿਬ ਨਿਆਸਰਿਆਂ ਦੇ ਆਸਰੇ ਹਨ। ਬੂਹੇ ਅੱਗੇ ਬੈਠਾ ਗਲੀ ਦੇ ਵਿੱਚ ਚਵਾਰਾ ਸਾਹਿਬ ਦੀ, ਸੰਗਤਾਂ ਆਉਂਦੀਆਂ ਜਾਂਦੀਆਂ ਉਹਨਾਂ ਦੇ ਦਰਸ਼ਨ ਕਰਦਾ, ਮਨ 'ਚ ਪ੍ਰੇਮ ਜਾਗ ਪਿਆ। ਗੁਰੂ ਸਾਹਿਬ ਦੇ ਜੇ ਦਰਸ਼ਨ ਨਹੀਂ ਹੋਏ, ਕੋੜੀ ਹੋਣ ਕਰਕੇ ਅੰਦਰ ਨਹੀਂ ਵੜਿਆ, ਬਾਹਰ ਹੀ ਬੈਠਾ ਰਿਹਾ। ਤੇ ਬਾਹਰ ਬੈਠਾ ਬੈਠਾ ਗਾਇਆ ਕਰੇ, ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ, ਬੜੇ ਪ੍ਰੇਮ ਨਾਲ ਗਾਉਂਦਾ। ਆਉਂਦੀਆਂ ਜਾਂਦੀਆਂ ਸੰਗਤਾਂ ਉਹਦਾ ਗਾਣਾ ਸੁਣ ਕੇ ਰੁਕ ਜਾਂਦੀਆਂ ਤੇ ਉਹਨੂੰ ਕਹਿੰਦੇ, ਪ੍ਰੇਮਿਆ ਸੁਣਾ ਬਈ ਆਪਣਾ ਗੀਤ। ਉਹ ਬੜੇ ਪ੍ਰੇਮ ਨਾਲ ਗਾਣਾ ਸ਼ੁਰੂ ਕਰ ਦਿਆ ਕਰੇ, ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ। ਪਰ ਇਹਦੇ ਗਾਣੇ ਦੀ ਸਮਝ ਕਿਸੇ ਨੂੰ ਨਹੀਂ ਆਉਂਦੀ, ਗਾਉਂਦਾ ਬੜੇ ਪ੍ਰੇਮ ਨਾਲ ਹੈ। ਮਹੀਨਾ ਦੋ ਮਹੀਨੇ ਲੰਘ ਗਏ, ਸੰਗਤਾਂ ਨੇ ਸਤਿਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਦੀ ਗਲੀ ਵਿੱਚ ਇੱਕ ਖੁੰਜੇ ਵਿੱਚ ਬੈਠਾ ਇੱਕ ਕੋੜੀ ਬੜੇ ਪ੍ਰੇਮ ਨਾਲ ਗਾਉਂਦਾ, ਗਿਆ ਕਿ ਛੋਟਾ ਲੱਦਾ, ਪਰ ਮਹਾਰਾਜ ਸਾਨੂੰ ਸਮਝ ਨਹੀਂ ਆਉਂਦੀ ਗਾਉਂਦਾ ਕੀ ਹੈ, ਉਹਦੇ ਗਾਣ ਦਾ ਅਰਥ ਕੀ ਹੈ। ਮਹਾਰਾਜ ਕਹਿੰਦੇ, ਭਾਈ ਜੋ ਪ੍ਰੇਮਾ ਕੋੜੀ ਗਾਉਂਦਾ ਹੈ ਉਹਦਾ ਅਰਥ ਸਾਨੂੰ ਸਮਝ ਆਉਂਦਾ, ਸਾਨੂੰ ਉਹਦਾ ਪਤਾ ਹੈ ਵੀ ਕੀ ਗਾਉਂਦਾ ਹੈ। ਮਹਾਰਾਜ ਉਹ ਕੀ ਗਾਉਂਦਾ? ਮਹਾਰਾਜ ਕਹਿੰਦੇ, ਉਹ ਕਹਿੰਦਾ ਵੀ ਇੱਕ ਛੋਟਾ ਨਾਮ ਪੜਦੇ ਦਾ ਹੈ, ਮੇਰਾ ਸਰੀਰ ਰੂਪੀ ਪੜਦਾ ਕੋੜ ਦੇ ਨਾਲ ਗਲ ਗਿਆ ਸੀ, ਤੇ ਗੁਰੂ ਜੀ ਦੇ ਘਰ ਆ ਕੇ ਮੈਨੂੰ ਉਹ ਪੜਦਾ ਮਿਲ ਗਿਆ ਹੈ। ਸਿੱਖ ਕਹਿਣ ਲੱਗੇ, ਮਹਾਰਾਜ ਜੇ ਉਹਦਾ ਇੰਨਾ ਵਿਸ਼ਵਾਸ ਹੈ ਤੇ ਤੁਸੀਂ ਉਹਦਾ ਕੋਹੜ ਠੀਕ ਕਿਉਂ ਨਹੀਂ ਕਰਦੇ? ਕਿਰਪਾ ਕਰੋ, ਉਹਦਾ ਵਿਸ਼ਵਾਸ ਪੂਰਾ ਕਰ ਦਿਓ। ਸਤਿਗੁਰਾਂ ਨੇ ਆਖਿਆ, ਜਾਓ ਭਾਈ, ਸ੍ਰੀ ਗੋਇੰਦਵਾਲ ਸਾਹਿਬ ਦੀ ਬੋਲੀ ਵਿੱਚ ਇਹਨੂੰ ਇਸ਼ਨਾਨ ਕਰਾ ਕੇ ਸਾਡੇ ਸਾਹਮਣੇ ਲੈ ਆਓ। ਬੋਲੀ ਸਾਹਿਬ ਵਿੱਚ ਸਿੱਖ ਗਏ, ਇਸ਼ਨਾਨ ਕਰਾਇਆ ਤੇ ਗੁਰੂ ਜੀ ਨੇ ਕਿਹਾ ਸੀ ਵੀ ਸਾਰਾ ਸਰੀਰ ਕੱਪੜੇ ਨਾਲ ਢੱਕ ਕੇ ਲਿਆਇਆ ਜੇ। ਉਸੇ ਤਰ੍ਹਾਂ ਸਾਰਾ ਸਰੀਰ ਕੱਪੜੇ ਨਾਲ ਢੱਕ ਕੇ ਲਿਆਂਦਾ, ਮੂੰਹ ਤੇ ਵੀ ਘੁੰਡ ਕੱਢ ਦਿੱਤਾ, ਹੱਥ ਪੈਰ ਵੀ ਕੱਪੜੇ ਦੇ ਵਿੱਚ ਲਪੇਟ ਦਿੱਤੇ, ਮਹਾਰਾਜ ਦੇ ਸਾਹਮਣੇ ਲਿਆ ਬਿਠਾਇਆ ਤੇ ਮਹਾਰਾਜ ਨੇ ਆਪਣੇ ਹੱਥੀਂ ਉਹਦਾ ਘੁੰਡ ਚੁੱਕ ਕੇ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਗੁਰੂ ਅਮਰਦਾਸ ਜੀ ਇੱਕੋ ਨਜ਼ਰ ਦੇ ਨਾਲ ਪ੍ਰੇਮੇ ਕੋੜੀ ਦਾ ਕੋੜ 18 ਪ੍ਰਕਾਰ ਦਾ ਖਤਮ ਕਰਕੇ ਉਹਦਾ ਸਰੀਰ ਕੰਚਨ ਵਰਗਾ ਕਰ ਦਿੱਤਾ। ਉਹ ਜਦੋਂ ਮਹਾਰਾਜ ਨੇ ਆਖਿਆ ਉੱਠ ਕੇ ਖੜਾ ਹੋ, ਉਹ ਖਲੋਤਾ, ਬੜਾ ਗੱਭਰੂ ਜਵਾਨ ਸੋਹਣਾ ਸੁਨੱਖਾ ਨਿਕਲਿਆ। ਹਜ਼ੂਰ ਨੇ ਕਿਹਾ, ਵੇ ਤੇਰੀ ਦੇਹੀ ਤਾਂ ਮੁਰਾਰੀ ਵਰਗੀ ਹੋ ਗਈ ਹੈ, ਜਿਉਂ ਜੇ ਮਹਾਰਾਜ ਮੁਰਾਰੀ ਕ੍ਰਿਸ਼ਨ ਜੀ ਸਨ ਸੋਹਣੇ, ਏਦਾਂ ਦਾ ਤੇਰਾ ਸੁੰਦਰ ਸਰੂਪ ਹੋ ਗਿਆ, ਤੇਰਾ ਨਾਮ ਮੁਰਾਰੀ ਰੱਖ ਦੇਈਏ। ਕਹਿਣ ਲੱਗਾ, ਮਾਲਕ ਉਹ ਮਹਾਰਾਜ ਜਿਹੜਾ ਨਾਂ ਰੱਖਣਾ ਰੱਖ ਦਿਓ। ਉਸ ਪ੍ਰੇਮੇ ਕੋੜੀ ਦਾ ਨਾਮ ਵੀ ਬਦਲ ਦਿੱਤਾ, ਮੁਰਾਰੀ ਰੱਖ ਦਿੱਤਾ, ਜਿਵੇਂ ਨਵੇਂ ਬੱਚੇ ਦਾ ਨਾਂ ਆਪਾਂ ਰੱਖਦੇ ਹਾਂ। ਸਾਧ ਸੰਗਤ ਜੀ, ਇਸੇ ਤਰ੍ਹਾਂ ਮਹਾਰਾਜ ਸਾਹਿਬ ਦੇ ਘਰ ਜਦੋਂ ਜਨਮ ਹੋਇਆ ਨਵਾਂ, ਦੁਬਾਰਾ ਹੀ ਜਨਮ ਹੋਇਆ ਭਾਈ ਪ੍ਰੇਮੇ ਕੋੜੀ ਦਾ, ਸੁੰਦਰ ਸਰੀਰ ਹੋ ਗਿਆ, ਨਾਮ ਮੁਰਾਰੀ ਰੱਖ ਦਿੱਤਾ। ਹੁਣ ਮਹਾਰਾਜ ਨੇ ਉਹਦਾ ਵਿਆਹ ਵੀ ਮੱਥੋ ਨਾਮ ਦੀ ਇੱਕ ਲੜਕੀ ਨਾਲ ਕਰ ਦਿੱਤਾ ਤੇ ਮੱਥੋ ਦੀ ਮਾਂ ਨੇ ਆ ਕੇ ਪੁੱਛਿਆ ਸੀ, ਮਹਾਰਾਜ ਮੇਰੀ ਲੜਕੀ ਜਿਹਨੂੰ ਵਿਆਹੀ ਹੈ ਉਹਦਾ ਘਰ ਦਰ ਤਾਂ ਵੇਖ ਲੈਂਦੇ? ਮਹਾਰਾਜ ਕਹਿੰਦੇ, ਇਹਦਾ ਘਰ ਵੀ ਮੈਂ, ਦਰ ਵੀ ਮੈਂ, ਇਹ ਮੇਰਾ ਪੁੱਤਰ ਹੈ। ਸੋ ਐਸੇ ਗਰੀਬ ਨਿਵਾਜ ਅਧਰੰਗ ਧਰੰਗ ਧਾਰਨ ਹੈ, ਜਿਨ੍ਹਾਂ ਨੂੰ ਕੋਈ ਵੀ ਨਹੀਂ ਨਾ ਸੰਭਾਲਦਾ, ਗੁਰੂ ਸਾਹਿਬ ਉਹਨੂੰ ਸੰਭਾਲ ਲੈਂਦੇ। ਜਿਹਦਾ ਕੋਈ ਮਾਣ ਨਹੀਂ, ਗੁਰੂ ਸਾਹਿਬ ਉਹਦੇ ਮਾਣ ਬਣਦੇ ਆ, ਜਿਹਦਾ ਕੋਈ ਤਾਣ ਨਹੀਂ ਉਹਦੇ ਤਾਣ ਬਣਦੇ ਨੇ। ਦੂਸਰਾ ਅਰਥ ਇਸ ਪੰਕਤੀ ਦਾ ਅਧਰੰਗ ਧਰੰਗ ਧਾਰਨ ਹੈ, ਧਰੰਗ ਨਾਮ ਧਰਤੀ ਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਧਰਤੀ ਦਾ ਭਾਰ ਕਿੰਨਾ ਹੈ ਤੇ ਧਰਤੀ ਦਾ ਭਾਰ ਚੁੱਕਿਆ ਕਿਸ ਨੇ? ਪਹਿਲੇ ਜ਼ਮਾਨੇ 'ਚ ਲੋਕ ਕਹਿੰਦੇ ਸੀ ਵੀ ਧਰਤੀ ਦੇ ਥੱਲੇ ਇੱਕ ਬਲਦ ਹੈ, ਉਸ ਨੇ ਆਪਣੇ ਸਿੰਘਾਂ 'ਤੇ ਧਰਤੀ ਚੁੱਕੀ ਹੋਈ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸਿੱਧਾਂ ਦੀ ਜਦੋਂ ਗੋਸ਼ਟ ਹੋਈ ਹੈ ਜਪਜੀ ਸਾਹਿਬ ਸੁਮੇਰ ਪਰਬਤ ਉੱਤੇ, ਉਹਨਾਂ ਨੇ ਵੀ ਪੁੱਛਿਆ, ਮਹਾਰਾਜ ਕੀ ਧਰਤੀ ਦੇ ਥੱਲੇ ਬਲਦ ਖੜਾ ਵੇਖਿਆ ਤੁਸੀਂ? ਮਹਾਰਾਜ ਕਹਿੰਦੇ, ਭਾਈ ਧੌਲ ਧਰਮ ਦਇਆ ਕਾ ਪੂਤ, ਉਹ ਜਿਹੜਾ ਬਲਦ ਹੈ ਨਾ ਉਹ ਧਰਮ ਰੂਪੀ ਹੈ, ਉਹ ਦਇਆ ਦਾ ਪੁੱਤਰ ਹੈ, ਧਰਮ ਕਰਕੇ ਧਰਤੀ ਰੁਕੀ ਹੋਈ ਹੈ। ਕਈ ਕਹਿੰਦੇ ਨੇ ਵੀ ਧਰਤੀ ਦੇ ਥੱਲੇ ਕੱਛੂ ਦੇ ਧਰਤੀ ਆਪਣੀ ਪਿੱਠ ਤੇ ਚੁੱਕੀ ਹੋਈ ਹੈ, ਤੇ ਕਈਆਂ ਦਾ ਵਿਚਾਰ ਹੈ ਵੀ ਸ਼ੇਸ਼ ਨਾਗ ਨੇ ਧਰਤੀ ਨੂੰ ਧਾਰਨ ਕੀਤਾ ਹੋਇਆ। ਮਹਾਰਾਜ ਆਪਣੀ ਬਾਣੀ ਦੁਆਰਾ ਕਹਿੰਦੇ ਨੇ, ਭਾਈ ਜੇ ਸ਼ੇਸ਼ ਨਾਗ ਨੇ ਚੁੱਕਿਆ ਤੇ ਉਹਨੂੰ ਬਲ ਕਿਹਨੇ ਦਿੱਤਾ ਹੈ? ਜੇ ਬਲਦ ਨੇ ਧਰਤੀ ਚੁੱਕੀ ਹੈ ਤਾਂ ਉਹਨੂੰ ਬਲ ਕਿਸ ਨੇ ਦਿੱਤਾ ਹੈ? ਜੇ ਕੱਛੂ ਨੇ ਧਰਤੀ ਚੁੱਕੀ ਹੈ ਤੇ ਕੱਛੂ ਨੂੰ ਬਲ ਕਿਸ ਨੇ ਦਿੱਤਾ ਹੈ? ਅਸਲ ਵਿੱਚ ਸਾਰਿਆਂ ਨੂੰ ਬਲ ਅਕਾਲ ਪੁਰਖ ਨੇ ਦਿੱਤਾ ਹੈ ਤੇ ਧਰਤੀ ਨੂੰ ਪਰਮੇਸ਼ਰ ਨੇ ਧਾਰਨ ਕੀਤਾ ਹੋਇਆ, ਕਾਬੂ ਕੀਤਾ ਹੋਇਆ ਚਾਰੇ ਪਾਸਿਓਂ। ਜਿੰਨਾ ਸਮੁੰਦਰ ਦਾ ਪਾਣੀ ਹੈ, ਸਾਧ ਸਿੰਘ ਜੀ, ਜੇ ਉਛਲ ਪਵੇ ਤੇ ਧਰਤੀ ਨਜ਼ਰ ਹੀ ਨਾ ਆਵੇ। ਜਦੋਂ ਪਰਲੋ ਆਉਂਦੀ ਹੈ, ਦੁਨੀਆਂ ਸਾਰੀ ਸਮਾਪਤ ਹੁੰਦੀ, ਉਸ ਵੇਲੇ ਧਰਤੀ ਦਾ ਪਾਣੀ, ਸਮੁੰਦਰ ਦਾ ਪਾਣੀ ਧਰਤੀ ਸਾਰੀ ਤੇ ਉਛਲ ਕੇ ਫੈਲ ਜਾਂਦਾ, ਦੁਨੀਆਂ ਸਮਾਪਤ ਹੋ ਜਾਂਦੀ ਹੈ, ਪਰਲੋ ਆ ਜਾਂਦੀ ਹੈ। ਜਿਹੜੇ ਵੱਡੇ ਵੱਡੇ ਡੈਮ ਝੀਲਾਂ ਹਨ, ਬਰਫ਼ ਹੈ ਉਹ ਵੀ ਖੁਰ ਜਾਂਦੀ ਹੈ ਤੇ ਪਾਣੀ ਪਾਣੀ ਹੋ ਜਾਂਦਾ, ਕੁਛ ਵੀ ਬਾਕੀ ਨਹੀਂ ਬਚਦਾ। ਤੇ ਜਿੰਨਾ ਚਿਰ ਪਰਮੇਸ਼ਰ ਨੇ ਰੱਖਣਾ ਉਹਨਾਂ ਚਿਰ ਕੋਈ ਮਾਰ ਨਹੀਂ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਧਰੰਗ ਧਰਨ ਧਰੰਗ ਧਾਰਨ ਹੈ, ਇਸ ਧਰਤੀ ਨੂੰ ਧਾਰਨ ਕੀਤਾ ਹੋਇਆ ਵਾਹਿਗੁਰੂ ਨੇ। ਔਰ ਅਗਲੀ ਪੰਕਤੀ 'ਚ ਦੱਸਦੇ ਹਨ, ਵਾਹਿਗੁਰੂ ਨੇ ਆਸਰਿਆਂ ਦਾ ਆਸਰਾ, ਧਰਤੀ ਦਾ ਵੀ ਆਸਰਾ ਹੈ। ਜਿਨ੍ਹਾਂ ਕੋਲ ਧਨ ਨਹੀਂ, ਨਿਰਧਨ ਕਹਾਉਂਦੇ ਹਨ, ਗਰੀਬ ਹਨ, ਪੈਸਾ ਨਹੀਂ ਵੇਖਣ ਨੂੰ ਮਿਲਦਾ। ਸਤਸੰਗਤ ਜੀ, ਹੁਣ ਸਾਡੇ ਕੋਲ ਗੁਰੂ ਦਾ ਦਿੱਤਾ ਸਭ ਕੁਛ ਹੈ ਨਾ, ਅਸੀਂ ਪਰਮੇਸ਼ੁਰ ਨੂੰ ਭੁੱਲੇ ਹੋਏ ਹਾਂ। ਉਹਨਾਂ ਲੋਕਾਂ ਵੱਲ ਵੇਖੀਏ ਜਿਨ੍ਹਾਂ ਦੇ ਕੋਲ ਪ੍ਰਸ਼ਾਦਾ ਵੀ ਨਹੀਂ, ਤਨ ਧੁੱਕਣ ਜੋਗਾ ਕੱਪੜਾ ਨਹੀਂ, ਰਹਿਣ ਜੋਗੇ ਮਕਾਨ ਕੁੱਲੀ ਵੀ ਨਹੀਂ। ਐਸੇ ਕਰੋੜਾਂ ਅਰਬਾਂ ਹੀ ਲੋਕ ਫਿਰਦੇ ਹਨ, ਪਰ ਵਾਹਿਗੁਰੂ ਉਹਨਾਂ ਦਾ ਵੀ ਸਹਾਰਾ ਬਣਦਾ ਹੈ। ਸੈਲ ਪੱਥਰ ਮੈਂ ਜੰਤ ਉਪਾਏ, ਕਾਕਾ ਰਿਜਕ ਆ ਗਏ ਕਰ ਧਰਿਆ। ਨਿਰਧਨ ਗਰੀਬਾਂ ਦਾ ਧਨ ਨਾਮ ਨਰ ਹਰੈ, ਉਹ ਵਾਹਿਗੁਰੂ ਦਾ ਨਾਮ ਹੈ। ਫਰੀਦ ਜੀ ਮਹਾਰਾਜ ਕਹਿੰਦੇ, ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਆਪਣੇ ਕੋਲ ਕੋਠੀਆਂ ਹਨ, ਸ਼ਹਿਰ ਹਨ, ਬਾਜ਼ਾਰ ਹਨ, ਸੁੱਖ ਤੇ ਸਹੂਲਤਾਂ ਦਾ ਕੋਈ ਅੰਤ ਨਹੀਂ। ਫਰੀਦ ਜੀ ਕਹਿੰਦੇ, ਜੰਗਲ 'ਚ ਰਹਿਣ ਵਾਲੇ ਪੰਛੀਆਂ ਵੱਲ ਵੇਖਿਆ ਕਦੀ? ਬਲਿਹਾਰੀ ਜਾਈਏ, ਉਹਨਾਂ ਤੋਂ ਜੰਗਲ 'ਚ ਰਹਿੰਦੇ ਨੇ, ਕੱਕਰ ਪੱਥਰ ਖਾ ਕੇ ਪੇਟ ਭਰਦੇ ਨੇ, ਗਰਮੀ ਸਰਦੀ ਸਰੀਰ 'ਤੇ ਹੰਢਾਉਂਦੇ ਨੇ, ਕੋਈ ਕੱਪੜਾ ਨਹੀਂ, ਕੋਈ ਰਜਾਈ ਨਹੀਂ, ਕੋਈ ਏਅਰ ਕੰਡੀਸ਼ਨ ਨਹੀਂ, ਕੋਈ ਹੀਟਰ ਨਹੀਂ, ਸਾਰਾ ਹੁਨਾਲ ਅਤੇ ਸਿਆਲ, ਗਰਮੀ ਅਤੇ ਸਰਦੀ ਪਿੰਡੇ 'ਤੇ ਹੰਢਾ ਰਹੇ ਨੇ, ਪਰ ਫਿਰ ਵੀ ਰੱਬ ਰੱਬ ਕਰੀ ਜਾਂਦੇ ਨੇ, ਤੂੰ ਹੀ ਕਰੀ ਜਾਂਦੇ ਨੇ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਰੀ ਸ੍ਰਿਸ਼ਟੀ ਬਨਸਪਤੀ ਜੜ ਚੇਤਨ ਤੂੰ ਹੀ ਜਪ ਰਹੀ ਹੈ। ਉਹ ਸਾਡੇ ਨਾਲੋਂ ਚੰਗੇ ਨੇ। ਭਾਈ ਗੁਰਦਾਸ ਜੀ ਨੇ ਇੱਕ ਹੋਰ ਵੀ ਬਚਨ ਕੀਤਾ ਹੈ, ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ। 84 ਲੱਖ ਜੂਨ ਵਿੱਚ ਉੱਤਮ ਮਾਨਸ ਜੂਨ ਭਲੇਰੇ, ਕਿ ਮਨੁੱਖ ਦੀ ਦੇਹੀ ਨਾਲੋਂ ਤੇ ਪਸ਼ੂ ਦੀ ਜੂਨੀ ਚੰਗੀ ਹੈ। ਭਾਵੇਂ 84 ਲੱਖ ਜੂਨਾਂ ਦਾ ਸਰਦਾਰ ਮਨੁੱਖ ਬਣਿਆ, ਪਰ ਫਿਰ ਵੀ ਡੰਗਰ ਕਈ ਜਗ੍ਹਾ ਤੇ ਬੰਦੇ ਨਾਲੋਂ ਚੰਗੇ ਨੇ। ਕਹਿੰਦੇ, ਪਸ਼ੂ ਨਾ ਮੰਗੈ ਪਸ਼ੂ ਤੇ, ਪੰਖੇਰੂ ਪੰਖੇਰੂ ਘੇਰੇ। ਕਦੀ ਕਿਸੇ ਪਸ਼ੂ ਨੇ ਦੂਜੇ ਪਸ਼ੂ ਤੇ ਦਾਵਾ ਨਹੀਂ ਠੋਕਿਆ, ਕਦੀ ਕਿਸੇ ਪਸ਼ੂ ਨੇ ਦੂਸਰੇ ਪਸ਼ੂ ਤੇ ਮੁਕੱਦਮਾ ਨਹੀਂ ਕੀਤਾ ਵੀ ਮੇਰੀ ਜਾਇਦਾਦ ਇਹਦੇ ਕੋਲ ਹੈ, ਉਹ ਮੈਨੂੰ ਦਵਾਈ ਜਾਵੇ। ਕਦੀ ਕਿਸੇ ਪਸ਼ੂ ਨੇ ਦੂਸਰੇ ਪਸ਼ੂ ਤੋਂ ਮੰਗਿਆ ਵੀ ਕੋਈ ਨਹੀਂ, ਭੀਖ ਵੀ ਨਹੀਂ ਮੰਗੀ। ਬੰਦਾ ਹੀ ਹੈ ਜਿਹੜੇ ਇਹੋ ਜਿਹੇ ਦਾਅ ਪੇਚ ਕਰਦਾ ਹੈ, ਫਿਰ ਵੀ ਰੱਜਦਾ ਨਹੀਂ ਤੇ ਪਸ਼ੂ 2-4 ਦਾਣੇ ਪੰਛੀ ਖਾ ਕੇ, ਕੱਕਰ ਚੁਗਣ, ਥਲ ਵਸਣ, ਰੱਬ ਨਾ ਛੋੜਨ ਪਾਸ, ਫਿਰ ਵੀ ਰੱਬ ਦਾ ਨਾਮ ਜਪਦੇ ਹਨ। ਅਕਾਲ ਪੁਰਖ ਸਾਰਿਆਂ ਦਾ ਧਨ ਹੈ ਭਾਈ, ਕੋਈ ਕਿਸੇ ਰੂਪ ਵਿੱਚ ਉਹਨੂੰ ਜਪ ਰਿਹਾ, ਕੋਈ ਕਿਸੇ ਰੂਪ ਵਿੱਚ ਜਪ ਰਿਹਾ। ਨਿਰਧਨ ਨਾ ਧਨ ਨਾਮ ਨਰ ਹਰੈ, ਨਿਰਧਨਿਆਂ ਦਾ ਧਨ ਵਾਹਿਗੁਰੂ ਦਾ ਨਾਮ ਹੈ। ਅਨਾਥ ਜਿਹੜੇ, ਜਿਨ੍ਹਾਂ ਦਾ ਕੋਈ ਨਾਥ ਨਾ ਹੋਵੇ, ਸਵਾਮੀ ਨਾ ਹੋਵੇ, ਮਾਲਕ ਨਾ ਹੋਵੇ, ਖਸਮ ਨਾ ਹੋਵੇ, ਉਹਨੂੰ ਅਨਾਥ ਕਹਿੰਦੇ ਨੇ। ਜਿਸ ਬੱਚੇ ਦੇ ਮਾਂ ਬਾਪ ਨਾ ਹੋਣ ਉਹਨੂੰ ਅਨਾਥ ਯਤੀਮ ਕਹਿੰਦੇ ਨੇ। ਐਸੇ ਯਤੀਮਾਂ ਦਾ, ਅਨਾਥਾਂ ਦਾ ਅਨਾਥ ਮੇਰਾ ਵਾਹਿਗੁਰੂ ਹੈ, ਗੋਬਿੰਦ ਪ੍ਰੀਤਮ ਹੈ। ਜਿਹੜੇ ਬਲਹੀਣੇ ਹਨ, ਕਮਜ਼ੋਰ ਹਨ, ਉਹਨਾਂ ਬਲਹੀਣਿਆਂ ਦਾ ਬਲ ਵੀ ਵਾਹਿਗੁਰੂ ਬਣਦਾ ਹੈ। ਉਹ ਅਚੁੱਤ ਨਾ ਡਿੱਗਣ ਵਾਲਾ ਸਾਰੇ ਤੱਤਾਂ ਵਿੱਚ ਵਿਆਪਕ ਹੈ, ਭੂਤ ਨਾਮ ਤੱਤਾਂ ਦਾ ਹੈ, ਪੰਜ ਤੱਤਾਂ ਦੇ ਵਿੱਚ ਉਹ ਆਪ ਵਰਤ ਰਿਹਾ ਹੈ, ਸਾਰੇ ਤੱਤ ਉਸਨੇ ਆਪ ਪੈਦਾ ਕੀਤੇ ਹਨ। ਉਹ ਅਕਾਲ ਪੁਰਖ ਮਾਤਾ ਦੇ ਉਧਰ ਤੋਂ ਨਹੀਂ ਗਿਰਦਾ। ਉਹ ਦੀਨਾ ਦਾ ਬੰਧੂ ਹੈ, ਮਿੱਤਰ ਹੈ, ਦਾਮੋਦਰ ਨਾਮ ਉਸਦਾ ਇਸ ਕਰਕੇ ਪਿਆ ਵੀ ਮਾਤਾ ਯਸ਼ੋਦਾ ਜੀ ਘਰ ਚ ਕੰਮ ਕਰਿਆ ਕਰਦੇ ਸਨ ਤੇ ਕ੍ਰਿਸ਼ਨ ਜੀ ਮਹਾਰਾਜ ਛੋਟੇ ਸਨ, ਉਹ ਕੋਈ ਨਾ ਕੋਈ ਸ਼ਰਾਰਤ ਕਰਿਆ ਕਰਦੇ ਸਨ। ਕਦੀ ਮਹਾਰਾਜ ਕ੍ਰਿਸ਼ਨ ਜੀ ਮੰਨੇ ਤੇ ਚੜ ਕੇ ਤੇ ਦੁੱਧ ਦੀ ਜਿਹੜੀ ਦਹੀਂ ਦੀ ਮਟਕੀ ਹੁੰਦੀ ਸੀ ਉਹ ਥੱਲੇ ਸੁੱਟ ਲੈਂਦੇ ਸਨ, ਮੱਖਣ ਖਾ ਲੈਂਦੇ ਸਨ, ਕਦੀ ਮਾਂ ਨੂੰ ਖਿਜਾਂਦੇ ਸਨ, ਕਦੀ ਵਿਹੜੇ ਵਿੱਚ ਕੋਈ ਹੋਰ ਸ਼ਰਾਰਤ ਕਰਦੇ ਸਨ। ਮਾਂ ਨੇ ਆਖਿਆ ਵੀ ਮੈਂ ਕੰਮ ਕਰਨਾ ਹੁੰਦਾ, ਇਹ ਬੜਾ ਖਰਾਬ ਕਰਦਾ। ਤੇ ਮਾਂ ਨੇ ਕ੍ਰਿਸ਼ਨ ਜੀ ਨੂੰ ਫੜ ਕੇ, ਜਿਹੜਾ ਸਾਧ ਸੰਗਤ ਜੀ ਘਰਾਂ ਚ ਚਾਵਲ ਛੱਡਣ ਵਾਲਾ ਔਖਲ ਹੁੰਦਾ ਨਾ, ਹੁਣ ਤਾਂ ਚਾਵਲ ਛੱਡਣ ਦਾ ਜ਼ਮਾਨਾ ਹੀ ਬਦਲ ਗਿਆ। ਕਿਤੇ ਕਿਤੇ ਮਾਲਵੇ ਦੇ ਪਿੰਡਾਂ ਚ ਤੁਸੀਂ ਦੇਖਿਆ ਹੋਣਾ, ਪਿੰਡਾਂ ਚ ਘਰਾਂ ਚ ਲੋਕਾਂ ਨੇ ਔਖਲ ਲਾਏ ਨੇ, ਅਜੇ ਵੀ ਪਏ ਨੇ। ਡੰਡੇ ਜਿਹੇ ਨਾਲ ਚਾਵਲਾਂ ਨੂੰ ਛੱਡਦੇ ਨੇ, ਉਹਨੂੰ ਔਖਲ ਕਹਿੰਦੇ ਨੇ। ਮੋਹਲੇ ਦੇ ਨਾਲ, ਔਖਲ ਦੇ ਨਾਲ ਮਹਾਰਾਜ ਕ੍ਰਿਸ਼ਨ ਜੀ ਨੂੰ ਬੰਨਣ ਲੱਗ ਪਈ ਮਾਂ ਵੀ, ਇਹਦੇ ਨਾਲ ਬੰਨ ਦਿੰਦੀ ਆ, ਕਿਉਂਕਿ ਬਹੁਤ ਹੀ ਛੋਟੇ ਸਨ, ਮਸੀਂ 2 ਸਾਲ ਦੇ ਹੋਣਗੇ, 2-3 ਸਾਲ ਦੇ, ਵੀ ਐਡਾ ਭਾਰਾ ਔਖਲ ਹੈ, ਇਹਨੂੰ ਲੈ ਕੇ ਕਿੱਥੇ ਜਾਏਗਾ। ਮਾਤਾ ਨੇ ਨਾਲ ਜੋੜ ਕੇ ਔਖਲ ਦੇ ਤੇ ਰੱਸੀ ਲੈ ਕੇ ਬੰਨਣ ਲੱਗੀ ਸ਼ਰਾਰਤੀ ਨੂੰ, ਬੱਚੇ ਨੂੰ। ਤੇ ਜਦੋਂ ਸਾਧ ਸੰਗਤ ਜੀ ਮਾਂ ਰੱਸੀ ਲੈ ਕੇ ਆਉਂਦੀ ਹੈ, ਉਹ ਜਿਹੜੀ ਰੱਸੀ ਬੰਨਦੀ ਹੈ, ਮਹਾਰਾਜ ਆਪਣਾ ਪੇਟ ਵਧਾ ਲੈਂਦੇ ਨੇ, ਉਹ ਪੂਰੀ ਨਹੀਂ ਆਉਂਦੀ, ਉਹ ਫਿਰ ਦੂਸਰੀ ਰੱਸੀ ਲਿਆ ਕੇ ਜੋੜਦੀ ਹੈ, ਭਗਵਾਨ ਫਿਰ ਪੇਟ ਵਧਾ ਲੈਂਦੇ ਨੇ, ਉਹ ਫਿਰ ਰੱਸੀ ਹੋਰ ਜੋੜਦੀ ਹੈ, ਉਹ ਫਿਰ ਪੇਟ ਵਧਾ ਲੈਂਦੇ ਨੇ, ਰੱਸੀ ਨਹੀਂ ਪੂਰੀ ਆਈ। ਦਾਮ ਨਾਮ ਰੱਸੀ ਦਾ ਹੈ ਤੇ ਉਧਰ ਨਾਮ ਪੇਟ ਦਾ ਹੈ, ਦਾਮੋਦਰ। ਦਾਮ ਜਮਾ ਉਧਰ ਸੰਧੀ ਕਰਕੇ ਸ਼ਬਦ ਬਣਦਾ ਦਾਮੋਦਰ। ਦਾਮ ਨਾਮ ਹੈ ਰੱਸੀ ਦਾ, ਉਧਰ ਨਾਮ ਹੈ ਪੇਟ ਦਾ। ਭਗਵਾਨ ਕ੍ਰਿਸ਼ਨ ਜੀ ਦੇ ਪੇਟ ਤੇ ਰੱਸੀ ਪੂਰੀ ਨਹੀਂ ਆਈ ਸੀ, ਇਸ ਕਰਕੇ ਭਗਵਾਨ ਦਾ ਇੱਕ ਨਾਮ ਦਾਮੋਦਰ ਹੋ ਗਿਆ। ਉਹ ਦਾਮੋਦਰ ਪਰਮਾਤਮਾ ਜਿਹੜਾ ਕਿਸੇ ਦੀ ਰੱਸੀ ਚ ਨਹੀਂ ਬੱਝ ਸਕਦਾ, ਦੁਨੀਆਂ ਦੀ ਕੋਈ ਰੱਸੀ ਨਹੀਂ ਬੰਨ ਸਕਦੀ ਉਸਨੂੰ, ਉਹ ਪ੍ਰੇਮ ਦੇ ਬੰਧਨ ਚ ਤੇ ਬੱਝ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹ। ਪ੍ਰੇਮ ਦੀ ਰੱਸੀ ਚ ਬੱਝਦਾ ਹੈ ਉਹ, ਕਿਸੇ ਸਾਧ ਸੰਗਤ ਦੀ ਸਣ ਦੀ ਰੱਸੀ ਨਾਲ, ਕਿਸੇ ਸੂਤ ਦੀ ਰੱਸੀ ਨਾਲ, ਉਹ ਕਿਸੇ ਪਲਾਸਟਿਕ ਦੀ ਰੱਸੀ ਨਾਲ, ਕਿਸੇ ਲੋਹੇ ਦੀ ਸੰਗਲੀ ਨਾਲ ਨਹੀਂ ਬੱਝਦਾ। ਐਸਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀਨਾ ਦਾ ਬੰਧੂ ਹੈ। ਸੋ ਸਾਧ ਸੰਗਤ ਜੀ, ਅਗਲੇ ਪ੍ਰਕਰਣਾਂ ਵਿੱਚ ਇਨ੍ਹਾਂ ਹੀ ਸ਼ਬਦਾਂ ਦੀ ਫਿਰ ਡੂੰਘੀ ਵਿਚਾਰ ਹੋਵੇਗੀ, ਕਿਉਂਕਿ ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ, ਹਰ ਪੰਕਤੀ ਵਿੱਚ ਕੋਈ ਨਾ ਕੋਈ ਭੇਦ ਛੁਪਿਆ ਹੁੰਦਾ ਹੈ। ਸੋ ਇੰਨੇ ਕੀ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।